ਪਰਥਾਇ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣੈ ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ ਜਿਨ ਕਉ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥੈ ਗਿਆਨੈ ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ ਜਿਨ ਕਉ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥੈ ਗਿਆਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਲਿਹਾਰੀ ਗੁਰ ਆਪਣੇ ਬਲਿਹਾਰੀ ਗੁਰ ਆਪਣੇ ਬਲਿਹਾਰੀ ਦਿਉਹਾੜੀ ਸਦਵਾਰ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤ ਕੀਏ ਜਿਨ ਮਾਨਸ ਤੇ ਦੇਵਤ ਕੀਏ ਕਰਤ ਨ ਲਾਗੀ ਵਾਰ ਕਰਤ ਨ ਲਾਗੀ ਵਾਰ ਕਰਤ ਨ ਲਾਗੀ ਵਾਰ ਕਰਤ ਨ ਲਾਗੀ ਵਾਰ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਗੁਰਬਾਣੀ ਗੁਰੂ ਜੀ ਦੇ ਸਦੀਵੀ ਸਤਿਗੁਰੂ ਜੀ ਦੇ ਮੁਬਾਰਕ ਗਿਆਨ ਪ੍ਰਕਾਸ਼ ਅੰਦਰ ਦੀਵਾਨ ਹਾਲ ਮੰਜੀ ਸਾਹਿਬ ਜੀ ਵਿਖੇ ਗੁਰੂ ਚਰਨਾਂ ਵਿੱਚ ਸੁਸ਼ੋਭਿਤ ਸਤਸੰਗੀ ਜਨੋ ਇਹ ਮੁਬਾਰਕ ਸ਼ਬਦ ਪਾਵਨ ਸ਼ਬਦ ਜਿਸ ਦੇ ਪਹਿਲੇ ਸਲੋਕ ਦਾ ਪਾਠ ਮਾਨਯੋਗ ਸਨਮਾਨਯੋਗ ਭਾਈ ਬਲਜੀਤ ਸਿੰਘ ਜੀ ਹੋਣਾ ਨੇ ਆਪ ਜੀ ਨੂੰ ਸਰਵਣ ਕਰਾਇਆ ਮੂਲ ਰੂਪ ਵਿੱਚ ਇਹ ਹੁਕਮ ਦੋ ਗੁਰੂ ਸਾਹਿਬਾਨਾਂ ਦਾ ਹੈ ਕਿਉਂਕਿ ਮੂਲ ਰੂਪ ਵਿੱਚ ਇਹ ਜਿਹੜਾ ਹੁਕਮ ਹੈ ਇਹ ਸੋਰਠ ਕੀ ਵਾਰ ਦਾ ਹੈ ਜੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਸੱਚਖੰਡ ਅਸਥਾਨ ਤੋਂ ਸਾਨੂੰ ਪ੍ਰਾਪਤ ਹੋਇਆ ਸ਼੍ਰੀ ਹਰਿਮੰਦਰ ਸਾਹਿਬ ਤੋਂ ਇਹਦੇ ਅੰਦਰ ਜਿਹੜੀ ਪੌੜੀ ਹੈ ਉਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੈ ਪ੍ਰਥਮ ਸਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਸ਼੍ਰੀ ਗੁਰੂ ਅਮਰਦਾਸ ਮੈਂ ਕਈ ਵਾਰ ਹੈਰਾਨ ਹੁੰਦਾ ਜਿਹੜੇ ਧਰਮ ਦੀ ਦੁਨੀਆ ਅੰਦਰ ਇਹ ਆਖਦੇ ਨੇ ਵੀ ਕਰਾਮਾਤ ਨਹੀਂ ਹੁੰਦੀ ਹੁੰਦੀ ਹੈ ਪਤਾ ਕਿਵੇਂ 72 ਸਾਲ ਤੋਂ ਬਾਅਦ ਵਿੱਚ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਬਾਣੀ ਉਚਾਰਨ ਕਰਦੇ ਨੇ ਕੀ ਗੁਰੂ ਅਮਰਦਾਸ ਸਾਹਿਬ ਜੀ ਮੁੱਢ ਕਦੀਮੀ ਲਿਖਾਰੀ ਸਨ ਕਦੀ ਆਪ ਜੀ ਨੇ ਸਰਵਣ ਕੀਤਾ ਹੈ कि उन्होंने बचपन तो लैके गुरु नानक साहब जी के घर तक पहुँचने तो पहला कभी कोई काव्य लिखा होए पर हैरानी की गल है कि बाबा नानक साहब के सिघासन ते बैठदे ही वो रब्बी काव्य उचारण कर रहे हैं, रब्बी गीत गा रहे हैं और आला दर्जे के गीत गा रहे हैं। ये सोरठ रागंदर गुरु अमरदास महाराज जी का उच्चारण किया श्लोक है। केवल यही नहीं, गुरु अमरदास साहब जी हो चुके महापुरुखों की करामात नहीं भी जिस बुजुर्ग ने कलम नहीं चुकी, बाबे नानक साहब के सिघासन ते बैठते ने वो लम्मिया लम्मिया बाणिया की सिरजना करते हैं, काव्य करते हैं, राग करते हैं। मैं पिछली बार भी बेनती करके गया सी भी ये 70-72 साल की उम्र के अंदर राग गाना कितने सौखा होता है, पर 72 साल की उम्र तो बाद वो राग गा रहे हैं। मैं एक बेनती होर कर जावां, तुसी गुरु अमरदास साहब जी का रामकली आनंद साहब रोज़ पढ़ते हो, वो सिख जीवन जांच का अटुट हिस्सा है। खुशी होए गमी होए रामकली महला तीजा आनंद साहब गाया ही जाता है, पढ़िया जाता है ना। हुण रामकली राग जोगियां का राग है, जे रागां दी बनतर वेखीए ना, जिवें बाणी अलग अलग महापुरखां दी है गुरु ग्रंथ साहिब विच, इवें राग भी अलग अलग जातियां दे ने, अलग अलग लोगां दे ने। मैं बहुता विस्थार विच ना जावां, केवल रामकली राग दे बारे मैं बेनती करां। ये राग जिहड़ा जोगियां दा राग समूलचे गुरु ग्रंथ साहब जी के अंदर, जब भी आप जी किसी भी गुरु साहब जी की बाणी रामकली राग विच्चों पढ़ोगे, राग जोगियां दा, उहदे विच शब्दावली भी गुरु साहबाना ने जोगियां दी लई है। आनंद साहब भी पढ़ लो, वाजे शब्द तूरे शब्द अनहद शब्द, ये जोगियां दे उचारे होए जोगियों वालों वरते जाने वाले शब्द ने। आनंद साहब का एम मन वस विच करना, आनंद साहब का सेंट्रल आइडिया मन, राग जोगियों का शब्दावली जोगियों की, एम भी जोगियों वाला भी मन वस विच आना चाहिए। गुरु अमरदास साहब एक मनोविज्ञानी की तरह आनंद साहब के अंदर मन नूं वस विच करन दे आहर विच ने और कराउन दे आहर विच ने। पर जिस तरह जोगी करदे सन अकत तूरा शराब आदिक पी के मदहोश हो गए, बाबा जी कहन लगे तरीका ठीक नहीं है। मेरे कहन तो मुराद है कि वो बाबा अमरदास साहब बुजुर्ग अवस्था विच जाके, जदों फिजिकल अवस्था बुजुर्ग हो गई, उस वक्त जाके बाणी नूं उचारण करते हैं, राग गाते हैं। तो अज दे साडे बजुर्ग सहद नितनेम भी बाणी का ना कर सकते हो। गुरु की बजुर्गी दे विच्चों सिखा कि गुरमुख बुढ़े कदे नहीं, जिन्ना अंतर सुरत ज्ञान, नानक मनमुख बालक बिरध समान है। होए बंदा जवान समाधि ना होवे, मेडिटेशन विच ना जुड़दा होवे, होए जवान सेवा ना करदा होए, होए जवान सतसंग ना करदा होए। गुरु ग्रंथ साहब कह लगे कादा जवान है, वह तो बुढ़िया नालों भी गया गुजरिया है। श्री गुरु अमरदास सोठ रागनी अंदर इस श्लोक नूं उचारण करदे ने, ते आओ इन्हां पावन शब्दां दी विचार नाल जुड़न तो पहला एक बार आशीर्वाद बख्शो ते उचारण करो। सतनाम श्री वाहे गुरु। हाँ जी
सतनाम श्री वाहिगुरु साहेब जी सलोक महला तीजा परथाए साखी महापुरख बोल दे सांझी सगल जहाना
गुरु अमरदास महाराज फरमाउंदे ने जद भी महापुरख बोलदा जद भी महापुरख अपने श्री मुख तो बचन करदा वो किसी दे परथाए हुंदा है किसी लई हुंदा है परथाए दा अर्थ हुंदा है किसी लई ते मैनू इस शब्द की विचार करके इवें लगा अगे जाके असी इस नूं विचारांगे भी कि यह भी शब्द गुरु अमरदास साहिब महाराज ने प्रथाए किसे दे लई उचारिया है पर एक गल याद रखियो गुरु जी जे एक शख्सियत दे लई शब्द उचारण करदे ने मैं एग्जैम्पल दें जो सज्जन दे कोल गए उज्जल कहां चिलकना कोटिम कालड़ी मस कह के संबोधन किया ना उन्होंने प्रथाए से पर की वो शब्द एक सज्जन दे प्रथाए से नहीं सज्जन दे राही समुची मानवता वास्ते से एक होर शब्द है बाबा नानक साहब जी का जियो तपत है बारो बार दीपालपुर विच कोड़ी है घरद्या ने बाहर कढ दिता उस कोड़ी दे कोल ओदी झुग्गी विच बाबा नानक साहब गए तो ओदे प्रथाए शब्द उचारण करदे ने ਉਹਨੂੰ ਤੜਫਦਿਆਂ ਦੇਖ ਕੇ ਉਹਨੂੰ ਵਿਲਕਦਿਆਂ ਦੇਖ ਕੇ ਕਿ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਉਹਦੇ ਪ੍ਰਥਾਏ ਸੀ ਪਰ ਕੀ ਇਹ ਵਕਤੀ ਸੀ ਜਿਸ ਸ਼ਖਸੀਅਤ ਨੂੰ ਲੈ ਕੇ ਹਜ਼ੂਰ ਸ਼ਬਦ ਉਚਾਰਨ ਕਰਦੇ ਨੇ ਕੇਵਲ ਉਹਦੇ ਲਈ ਨਹੀਂ ਹੁੰਦਾ ਉਹ ਸਮੁੱਚੀ ਮਾਨਵਤਾ ਲਈ ਹੁੰਦਾ ਹੈ ਔਰ ਸਦੀਵ ਕਾਲ ਵਾਸਤੇ ਹੁੰਦਾ ਹੈ ਇੱਕ ਮੈਂ ਹੋਰ ਬੇਨਤੀ ਕਰਾਂ ਗੁਰਬਾਣੀ ਦੇ ਅੰਦਰ ਇੱਕ ਸ਼ਬਦ ਹੈ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਪ੍ਰਥਾਏ ਜਦ ਬਾਬਰ ਚੜ੍ਹ ਕੇ ਆਇਆ ਜਦੋਂ ਬਾਬਰ ਚੜ੍ਹ ਕੇ ਆਇਆ ਤਾਂ ਬਾਬਾ ਜੀ ਨੇ ਪ੍ਰਥਾਏ ਸ਼ਬਦ ਉਚਾਰਨ ਕੀਤਾ ਹੁਣ ਸਵਾਲ ਪੈਦਾ ਹੁੰਦਾ ਬਾਬਰ ਆਇਆ ਅਤੇ ਚਲੇ ਗਿਆ ਬਾਬੇ ਨਾਨਕ ਨੇ ਉਹਦੇ ਹਮਲੇ ਨੂੰ ਬ੍ਰਹਮਬਾਣੀ ਦਾ ਰੂਪ ਦੇ ਦਿੱਤਾ हमला ते वक्ती सी आया ते गया पर उस वक्ती हमले नू बाणी दा रूप पता क्यों बनाया सांझी सगल जहान ने कि ए हमला एक बार नहीं होया एहो जे हमले पता नहीं किन्ने होए ने ते किन्ने होणगे ते तुहाडे ते होया नहीं श्री अकाल तख्त साहब ते हमला होया नहीं दरबार साहब ते हमला होया नहीं रतन विगाड़ वगोए कुत्ती बाबा नानक साहब ने वक्ती उस दृश्य नू देख के कहा कि हीरियां वर्गे शरीर हीरियां वर्गा ए मनुखा जन्म बाबर दे कुत्तियां ने विगाड़ के रख दिता जैसी मैं आवे खसम की बाणी तैसड़ा करी ज्ञान वेल प्रथाए आ लालो जी दे प्रथाए पर की ये केवल लालो जी वास्ते सी अपने आप नू बचाउण दे आहर विच ना लगी है कई जगह ते महाराज ने शख्सियतां दे प्रथाए ही नहीं मन दे प्रथाए भी शब्द उचारण कीते ने हुणे रागी सिंह कोलो आप जी ने सुनिया ए मन मेरिया प्रथाए हो गया ना तूं सदा रहो हरनाले हुण मन दे प्रथाए है एक जगह ते महाराज ने शरीर दे प्रथाए भी शब्द उचारण कीते मैं शब्द तुहाडे सामने रख दिया उनके संगतू करती केल बॉडी नू आखदे ने शरीर नू आखदे ने ऐ मेरी काया जिन्नी देर तेरे विच आत्म तत् है तू खुशियां मानदी है जिन्नी देर तेरे विच आत्मा जद आत्मा निकल जे तेरिया खुशियां खुशियां रह जाणगियां रहिंदियां ने ਉਨਕੇ ਸੰਗ ਤੂੰ ਕਰਤੀ ਕੇਲ, ਉਨਕੇ ਸੰਗ ਹਮ ਤੁਮ ਸੰਗ ਮੇਲ। ਇੱਥੇ ਮਿਲ ਕੇ ਬੈਠੇ ਹਾਂ ਸਰੀਰ ਕਰਕੇ ਕਿ ਆਤਮਾ ਕਰਕੇ। ਹੁਣੇ ਸਰੀਰ ਵਿੱਚੋਂ ਆਤਮਾ ਨਿਕਲ ਜਾਏ, ਮਿਲਾਪ ਖਤਮ, ਹੁਣ ਸਰੀਰ ਨੂੰ ਸੰਬੋਧਨ ਹੋਏ ਨੇ। ਅੱਜ ਗੁਰੂ ਅਮਰਦਾਸ ਜਗਤ ਗੁਰੂ ਪਿਤਾ ਜੀ ਫਰਮਾਉਂਦੇ ਨੇ, ਪ੍ਰਥਾਏ ਕਿਸੇ ਦੇ ਲਈ, ਕਿਸੇ ਇੱਕ ਸ਼ਖਸੀਅਤ ਲਈ। ਅਤੇ ਇਹ ਸ਼ਬਦ ਮੈਨੂੰ ਇਵੇਂ ਲੱਗਦਾ ਕਿ ਪੰਡਿਤ ਦੇ ਪ੍ਰਥਾਏ ਉਚਾਰਨ ਕੀਤੇ ਨੇ, ਕਿਸੇ ਬ੍ਰਾਹਮਣ ਨੂੰ ਸੰਬੋਧਨ ਕਰਦੇ। ਉਹਦਾ ਰੀਜ਼ਨ ਕੀ ਸੀ ਕਿ ਗੁਰੂ ਅਮਰਦਾਸ ਸਾਹਿਬ ਜੀ ਦਾ ਬਹੁਤਾ ਜੀਵਨ ਪੰਡਿਤ ਦੇ ਮਗਰ ਲੱਗ ਕੇ ਕਰਮ ਕਾਂਡਾਂ ਵਿੱਚ ਗੁਜ਼ਰਿਆ। ਕਰਮ ਕਾਂਡਾਂ ਵਿੱਚ ਉਹ ਪੰਡਿਤ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਵੀ ਇਹ ਲੋਕਾਂ ਨੂੰ ਕਰਮ ਕਾਂਡ ਦੀ ਛੁਰੀ ਦੇ ਨਾਲ ਕਿਵੇਂ ਘਾਉ ਕਰਦਾ। ਇਹ ਸ਼ਬਦ ਗੁਰੂ ਅਮਰਦਾਸ ਮਹਾਰਾਜ ਪੰਡਿਤ ਦੇ ਪ੍ਰਥਾਏ ਉਚਾਰਨ ਕਰਦਿਆਂ ਸਮਝਾਉਂਦੇ ਨੇ। ਸਾਂਝੀ ਸਗਲ ਜਹਾਨ ਹੈ, ਮਹਾਂਪੁਰਖਾਂ ਦਾ ਬੋਲ ਸਾਂਝਾ ਹੁੰਦਾ ਅਤੇ ਸਾਰੇ ਜਹਾਨ ਵਾਸਤੇ ਹੁੰਦਾ। ਇਹਦੀ ਇਗਜ਼ੈਂਪਲ ਦਿਆਂ ਮੈਂ ਇੱਕ ਹੋਰ ਗੁਰਬਾਣੀ ਵਿੱਚੋਂ। ਸਿੱਖ ਮਸਜਿਦ ਜਾਂਦੇ ਨੇ, ਨਹੀਂ ਨਾ ਜਾਂਦੇ? ਸਿੱਖ ਨਵਾਜ਼ ਅਦਾ ਕਰਦੇ ਨੇ, ਨਹੀਂ ਨਾ ਕਰਦੇ? ਪਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਬਚਨ ਨੇ ਬੇਨਵਾਜਾ ਕੁੱਤਿਆ, ਸਾਰੇ ਜਗਤ ਲਈ ਹੈ ਨਾ ਇਹ, ਨਾ ਭਲੀ ਰੀਤ, ਇਹ ਕੰਮ ਚੰਗਾ ਨਹੀਂ। ਜੇ ਮਸਜਿਦ ਨਾ ਜਾਣ ਵਾਲਾ ਨਿਵਾਜ਼ ਤੋਂ ਸੱਖਣਾ, ਬਾਬਾ ਫਰੀਦ ਆਖਦੇ ਨੇ ਕੁੱਤੇ ਦੀ ਤਰ੍ਹਾਂ, ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਭੀ ਹੀ ਚਾਲਣ ਆਇਓ ਪੰਜੇ ਵਕਤ ਮਸੀਤ। ਜੇ ਬੇਨਵਾਜੇ ਨੇ ਇੱਥੇ ਆ ਕੇ ਮੱਥਾ ਟੇਕਿਆ ਅਤੇ ਨਵਾਜ਼ ਅਦਾ ਕਰਨ ਦਾ ਉਹਨੂੰ ਉਪਦੇਸ਼ ਮਿਲਿਆ ਨਾ, ਇਵੇਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਖਸੀਅਤ ਨੂੰ ਵੇਖੀਏ ਕਿ ਸਾਂਝੀ ਸਗਲ ਜਹਾਨੇ ਕੋ ਆਖਦੇ ਨੇ। ਭੱਟਾ ਨੇ ਬਾਣੀ ਅੰਦਰ ਇੱਕ ਬਚਨ ਕੀਤਾ ਕਿ ਗੁਰੂ ਅਮਰਦਾਸ ਤੁਸੀਂ ਜਗਤ ਦੇ ਪਿਤਾ ਹੋ। ਕੋਈ ਇੱਕ ਦੋ ਬੱਚਿਆਂ ਦਾ ਪਿਓ ਹੁੰਦਾ, ਪਰ ਤੁਸੀਂ ਤੇ ਜਗਤ ਦੇ ਪਿਤਾ ਹੋ। ਸਿੱਖ ਅੱਥ ਸੋ ਹੀ ਹੋ ਜਿੱਦ ਹੀ ਬਸ ਹੈ, ਕਹਿਣ ਲੱਗੇ ਉਹ ਹਿਰਦਾ ਸਫਲ ਹੈ, ਉਹ ਹਿਰਦਾ ਮੁਬਾਰਕ ਹੈ। ਕਿਹੜਾ ਹਿਰਦਾ? ਸਕੇ ਅੱਥ ਸੋ ਹੀ ਹੋ ਜਿੱਦ ਹੀ ਬਸ ਹੈ ਗੁਰੂ ਅਮਰਦਾਸ ਨਿਜ ਜਗਤ ਪਿਤ, ਜਗਤ ਦੇ ਪਿਤਾ ਨੇ। ਜੇ ਉਹ ਜਗਤ ਦੇ ਪਿਤਾ ਨੇ ਤਾਂ ਕੇਵਲ ਉਪਦੇਸ਼ ਉਹਨਾਂ ਦਾ ਕੇਵਲ ਇਕੱਲੀ ਹੋਏਗਾ? ਨਹੀਂ। ਇੱਕ ਆਪ ਜੀ ਨੇ ਤੁਕ ਗੁਰੂ ਗ੍ਰੰਥ ਸਾਹਿਬ ਦੀ ਬੜੀ ਵਾਰ ਸੁਣੀ ਹੋਏਗੀ, ਉਹ ਵੀ ਗੁਰੂ ਅਮਰਦਾਸ ਸਾਹਿਬ ਜੀ ਦੀ ਆ। ਉਹ ਤੁਕ ਹੈ ਜਗਤ ਜਲੰਦਾ ਰੱਖ ਲੈ, ਕਿਉਂਕਿ ਜਗਤ ਪਿਤਾ ਨੇ। ਮੈਨੂੰ ਖਿਮਾ ਕਰਿਓ, ਅਸੀਂ ਆਪਣੇ ਪਰਿਵਾਰ ਲਈ ਜੀਨੇ ਹਾਂ, ਅਸੀਂ ਆਪਣੇ ਲਈ ਜੀਨੇ ਹਾਂ, ਪਰ ਗੁਰੂ ਅਮਰਦਾਸ ਸਾਹਿਬ ਜਦ ਵੀ ਬੇਨਤੀ ਕਰਦੇ ਨੇ, ਕਹਿਣ ਲੱਗੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜਿਹੜਾ ਰੂਹਾਨੀ ਪੁਰਸ਼ ਹੁੰਦਾ ਨਾ, ਉਹ ਕੇਵਲ ਇੱਕ ਫਿਰਕੇ ਦਾ ਨਹੀਂ ਹੁੰਦਾ, ਉਹ ਸਾਰਿਆਂ ਦਾ ਸਾਂਝਾ ਹੁੰਦਾ। ਸ਼ਾਇਦ ਦੁਨੀਆਂ ਵਿੱਚ ਅਗਰ ਧਰਮ ਦਾ ਸੰਮੇਲਨ ਵੇਖਣਾ ਹੋਏ, ਧਰਮਾਂ ਦਾ ਸੰਯੋਗ ਵੇਖਣਾ ਹੋਏ, ਰੂਹਾਨੀ ਪੁਰਸ਼ਾਂ ਦੀ ਇੱਕ ਸੁਰਤਾ ਵੇਖਣੀ ਹੋਏ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਵੇਖ ਲਓ। ਸੰਤ ਕਬੀਰ ਜੀ ਬੈਠੇ ਨੇ, ਨਾਮਦੇਵ ਜੀ ਬੈਠੇ ਨੇ, ਰਵਿਦਾਸ ਜੀ ਬੈਠੇ ਨੇ। ਔਰ ਮੈਂ ਕਈ ਵਾਰ ਸੋਚਦਾ ਵੀ ਇਹ ਉਹ ਮਹਾਂਪੁਰਖ ਨੇ ਜੋ ਬਾਬਾ ਨਾਨਕ ਸਾਹਿਬ ਤੋਂ ਬਾਅਦ ਨਹੀਂ ਹੋਏ, ਪਹਿਲਾਂ ਦੇ। ਅੱਜ ਕਈ ਕਹਿ ਦਿੰਦੇ ਨੇ ਕੋਈ ਸੰਤ ਨਹੀਂ, ਕੋਈ ਮਹਾਂਪੁਰਖ ਨਹੀਂ। ਅਗਰ ਬਾਬੇ ਨਾਨਕ ਦੀ ਆਮਦ ਤੋਂ ਪਹਿਲਾਂ ਸੰਤ ਕਬੀਰ ਜੀ ਹੋ ਸਕਦੇ ਨੇ, ਭਗਤ ਰਵਿਦਾਸ ਜੀ ਹੋ ਸਕਦੇ ਨੇ, ਭਗਤ ਨਾਮਦੇਵ ਜੀ ਹੋ ਸਕਦੇ ਨੇ, ਤਾਂ ਤੁਹਾਡਾ ਕੀ ਖਿਆਲ ਹੈ ਕਿ ਬਾਬੇ ਨਾਨਕ ਨੇ ਜਦ ਬਾਣੀ ਉਚਾਰੀ, ਇਹਨਾਂ ਮਹਾਂਪੁਰਖਾਂ ਨੂੰ ਆਪਣੇ ਨਾਲ ਬਿਠਾ ਲਿਆ? ਇਸ ਤੋਂ ਵੱਡਾ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਕੀ ਹੋਏਗਾ? अज तुसी जिन्ने भी बैठे हो अज भी कई मंदरां विच शूदर नहीं बैठ सकते, तुसी रल के बैठे हो, पता ही नहीं नाल वाला कौन है। ऐसा भी हुंदा है कि नौकर भी उत्थे बैठा हुंदा है, मालक भी उत्थे बैठा हुंदा है। रूहानी पुरशां दा उपदेश केवल एक फिरके लई नहीं हुंदा, प्रथाए साखी सिख्या महापुरख बोल दे सांझी सारियां दी सांझी, रब सारियां दा सांझा है ना, तू सांझा साहिब बाप हमारा, कह लगे तू साडा सांझा बाप है, तू सारियां दा प्यो है। ते आप जी दा उपदेश भी गुरु राही सारियां वास्ते हुंदा है।
गुरमुख होए सो भाओ करे अपना आप पछाणे,
जिहड़ा गुरु दे नाल जुड़दा है वह उपदेश नू समझ के रब्बी भै दे विच रहिंदा है, रब दे खौफ विच, रब दे डर विच। मैनू खिमा करियो उंगलां ते गिणन वाले लोग होणगे जिहड़े रब तो डरदे होणगे। बंदा कैमरे तो डरदा है, लोगां कोलों डरदा, रब तो नहीं डरदा। और गुरु ग्रंथ साहिब जी ने पता की बचन कीते ने कि जेड़े रब दे भै विच नहीं है, भैविण जीव है बहुत बहुत, रब दा खौफ ही नहीं, रब दा डर ही नहीं, बंदा लम्मा जीए लम्मा जीए। भैविण जीव है बहुत बहुत, खुशियां खुशी कमाए ते खुशमई जिंदगी होवे, रब दे डर नू खौफ नू भुला के। नानक भैविण जे मरै, जेड़ा बंदा रब नू भुला के रब दे डर नू खौफ नू भुला के निर्मल भाव नू भुला के जेड़ा मरदा ना, उहदी अवस्था पता की हुंदी आ, मूंह काला उठ जाए, रब दे कोलों ना डरन वाला लुक लुक के गंदे काम करदा ते फिर काला मूंह लैके जांदा है। भैविण भै विच जम्मै भै मरै, भी पौ मन मैं होए, नानक भै विच जे मरै। एक ये दोनों ही शब्द एको ही बाणी विच ने, माझ दी वार विच ने। भै विच जम्मै भै मरै, भी पौ मन मैं होए, नानक भै विच जे मरै सहला मरना होए। जे किते बंदे नूं रब दा भाव आ जाए ना, इहदी मौत बड़ी सौखी हो जाए। और मैं बेनती करा आप जी दे चरणा च, जेड़ा रब कोलों नहीं ना डरदा वह फिर जने खने कोलों डरदा। जिन्हां पाओ तिन्हां नाहे पाओ, जेड़े रब दे डर विच उन्हां नूं कोई खौफ नहीं, बेपरवाह होके जिंदगी बतीत करदे ने। जिन्हां पाओ तिन्हां नाहे पाओ, मुच पाओ निपवियां, मुच दा अर्थ हुंदा वड्डा। जेड़े रब नूं छड के जींदे ने, रब दे खौफ तो बिना जींदे ने, उन्हां नूं वड्डा डर व्यापिया रहिंदा। नानक इह पटंतरा तिस दी बाण गया, महापुरख बोलदे ने, जेड़े महापुरखां दे बोलां नूं समझ लैंदे ने, वह रब दे खौफ विच कदम बड़ा सोच सोच के पुटदे ने। अपना आप पछाणै, वो अपने आप नूं पहचान लेंदे ने। मैं बेनती करां, बहुत घट लोग ने जिहड़े आपे दी पहचान करदे ने। गुरु ग्रंथ साहिब ने पागल दीवाना पता किनूं कहा, हजूर आखदे सो कही है दीवाना आप ना पछाणी। हुण जिहड़ा पागल है की करदा है, व्यर्थ दीआं वस्तुआं इकट्ठियां करदा है, टुटियां जुत्तियां फटे कपड़े करदा है ना। ते जद उहनू किसे हॉस्पिटल विच लै जो उहदा मैंटली इलाज हो जाए, फिर उहनू कहो भी आ लै टुटियां जुत्तियां आ लै फटे कपड़े, वो लाएगा। उहनू आखो भी आ कुछ समय पहलां दी गल है, तू इन्हां तो लड़दा सी। कहन लगा मैं लड़दा सी, क्यों मैं पागल सां। हजूर आखदे जिहड़ा पागल है ना, एक ते बौद्धिक तौर ते बंदा पागल है, एक आत्मक तौर ते पागल है। वो कौन है? ਬਦ ਫੈਲੀ ਗੈਬਾਨਾ ਖਸਮ ਨਾ ਜਾਣੀ, ਬਦ ਫੈਲੀਆਂ ਕਰੇ ਲੁਕ ਲੁਕ ਕੇ ਖਸਮ ਨੂੰ ਜਾਣੇ ਹੀ ਨਾ, ਸੋ ਕਹੀਏ ਦੇਵਾਨਾ ਆਪ ਨਾ ਪਛਾਣੀ, ਜਿਹੜਾ ਆਪੇ ਦੀ ਪਹਿਚਾਣ ਨਹੀਂ ਕਰਦਾ। ਆਪੇ ਦੀ ਪਹਿਚਾਣ ਸਵੈ ਪੜਚੋਲ ਬਹੁਤ ਜ਼ਰੂਰੀ ਜੀ। ਮੈਂ ਇੱਕ ਤਰਕ ਤੁਹਾਡੇ ਸਾਹਮਣੇ ਰੱਖਦਾ, ਅਸੀਂ ਕਦੀ ਇਹ ਨਹੀਂ ਕਿਹਾ, ਅਸੀਂ ਇਹ ਸ਼ਬਦ ਵਰਤਦੇ ਹਾਂ ਮੇਰਾ ਸਿਰ ਦੁਖਦਾ ਹੈ, ਮੈਂ ਸਿਰ ਨਹੀਂ ਹਾਂ, ਮੇਰੀ ਸਿਹਤ ਠੀਕ ਨਹੀਂ ਆ, ਮੇਰਾ ਸਰੀਰ ਠੀਕ ਨਹੀਂ ਆ। ਇਹਦਾ ਅਰਥ ਕੀ ਹੈ ਕਿ ਮੈਂ ਸਰੀਰ ਨਹੀਂ ਹਾਂ, ਮੇਰੀਆਂ ਅੱਖਾਂ, ਮੇਰੇ ਹੱਥ, ਮੇਰੇ ਪੈਰ। ਕਦੀ ਕਿਹਾ ਵੀ ਮੈਂ ਪੈਰ ਹਾਂ, ਮੈਂ ਅੱਖਾਂ ਵਾਂ, ਇਹ ਕਦੀ ਨਹੀਂ ਕਿਹਾ। ਉਹ ਕੌਣ ਹੈ ਜਿਹੜਾ ਆਖਦਾ ਹੈ ਕਿ ਅੱਖਾਂ ਮੇਰੀਆਂ ਨੇ, ਸਰੀਰ ਮੇਰਾ ਹੈ, ਪਰਿਵਾਰ ਮੇਰਾ ਹੈ? ਉਹੀ ਹੈ ਆਤਮ ਤੱਤ। ਉਹਦੇ ਨਾਲ ਜੁੜਨ ਦੇ ਲਈ ਗਹਿਰੀ ਸਮਾਧੀ ਚਾਹੀਦੀ, ਗਹਿਰਾ ਧਿਆਨ ਚਾਹੀਦਾ। ਅਤੇ ਜਿਹਨੇ ਆਪਣੇ ਵਿੱਚੋਂ ਆਪੇ ਨੂੰ ਪਹਿਚਾਣ ਲਿਆ, ਮਨ ਤੂੰ ਜੋਤ ਸਰੂਪ ਹੈ, ਇਹ ਵੀ ਸ਼ਬਦ ਗੁਰੂ ਅਮਰਦਾਸ ਸਾਹਿਬ ਜੀ ਦਾ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਰੱਬ ਜੀ ਤੇਰੇ ਨਾਲ ਨੇ। ਅਸੀਂ ਲੋਕਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਖੁਦ ਤੋਂ ਅਣਜਾਣ ਰਹਿ ਜਾਂਦੇ ਹਾਂ। ਗੁਰੂ ਅਮਰਦਾਸ ਪਿਤਾ ਫਰਮਾਉਂਦੇ ਨੇ, ਜਿਹੜੇ ਗੁਰੂ ਦੇ ਦੁਆਰਾ ਸ਼ਬਦ ਦੇ ਗਿਆਨ ਨੂੰ ਸਮਝ ਕੇ ਰੱਬੀ ਭੈ ਵਿੱਚ ਤੁਰਦੇ ਨੇ, ਉਹ ਫਿਰ ਆਤਮ ਚਿੰਤਨ ਕਰਦੇ ਨੇ ਅਤੇ ਆਪੇ ਨੂੰ ਪਹਿਚਾਣ ਲੈਂਦੇ ਨੇ ਕਿ ਮੇਰੇ ਅੰਦਰ ਰੱਬੀ ਜੋਤ ਦਾ ਜਲਵਾ ਹੈ। ਉਹ ਫਿਰ ਆਖਦੇ ਨੇ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ। ਜਿਨ੍ਹਾਂ ਨੇ ਆਪਾਂ ਪਹਿਚਾਣ ਲਿਆ ਨਾ, ਕਹਿ ਲੱਗੇ ਤੇਰੇ ਅਤੇ ਮੇਰੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਆ। ਪੁੱਛੀਏ ਕਿੰਨਾ ਅੰਤਰ ਹੈ? ਕਣਕ ਕਟਿਕ, ਕਣਕ ਕਟਿਕ, ਸੋਨਾ ਅਤੇ ਸੋਨੇ ਦੇ ਗਹਿਣੇ, ਗਹਿਣੇ ਦਾ ਨਾਂ ਅਲੱਗ ਹੋ ਗਿਆ ਹੈ, ਇਹ ਕੜਾ ਬਣ ਗਿਆ, ਮੁੰਦਰੀ ਬਣ ਗਈ, ਪਰ ਹੈ ਤਾਂ ਸੋਨਾ ਹੀ ਆ ਨਾ, ਮੂਲ ਤਾਂ ਸੋਨਾ ਹੀ ਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਸੱਚ ਇਹ ਹੈ, ਜਿਹਨੇ ਆਪੇ ਨੂੰ ਪਹਿਚਾਣ ਲਿਆ ਉਹ ਰੱਬ ਦੇ ਨਾਲ ਇੱਕ ਮਿੱਕ ਹੁੰਦਾ ਅਤੇ ਉਹ ਫਿਰ ਸਾਰਿਆਂ ਵਿੱਚੋਂ ਜਾਣ ਲੈਂਦਾ। ਉਹ ਆਖਦਾ ਸਭ ਮੈਂ ਜੋਤ, ਜੋਤ ਹੈ ਸੋਏ। ਉਹ ਆਖਦਾ ਘੱਟ ਘੱਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਇਹ ਰੱਬ ਦੇ ਬੰਦਿਆਂ ਨੇ ਕਿਹਾ, ਜਿਨ੍ਹਾਂ ਨੇ ਆਪੇ ਨੂੰ ਪਹਿਚਾਣਿਆ ਹੈ।
ਗੁਰ ਪ੍ਰਸਾਦੀ ਜੀਵਤ ਮਰੈ, ਤਾ ਮਨ ਹੀ ਤੇ ਮਨ ਮਾਨੈ।
ਗੁਰ ਪ੍ਰਸਾਦੀ ਜੀਵਤ ਮਰਨਾ ਬੜਾ ਔਖਾ ਜੇ, ਜੀਂਦਿਆਂ ਜੀ ਮਰਨਾ ਬੜਾ ਔਖਾ। ਮੈਂ ਥੋੜ੍ਹਾ ਜਿਹਾ ਇਹਨੂੰ ਖੋਲ੍ਹ ਦੇਵਾਂ, ਜੀਂਦਿਆਂ ਜੀ ਮਰਨਾ ਕਿਵੇਂ? ਇੱਕ ਦਿਨ ਸਾਰਿਆਂ ਨੇ ਮਰਨਾ, ਫਿਜ਼ੀਕਲ ਡੈਥ ਸਾਰਿਆਂ ਦੀ ਆਉਣੀ, ਪਰ ਗੁਰਮਤ ਅੰਦਰ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਜੀਵਤ ਮਰਨ ਦਾ ਅਰਥ ਹੈ ਅੱਖੀਂ ਬਾਜੋ ਵੇਖਣਾ, ਅੱਖਾਂ ਹੁੰਦਿਆਂ ਹੋਇਆਂ ਗਲਤ ਨਾ ਵੇਖਣਾ, ਸੌਖਾ ਕਿਤੇ? ਪਰਾਏ ਰੂਪ ਨੂੰ ਨਾ ਦੇਖਣਾ ਸੌਖਾ ਕਿਤੇ? ਅੱਖੀਂ ਬਾਜੋ ਵੇਖਣਾ ਬਿਨ ਕੰਨਾਂ ਸੁਣਨਾ, ਕੰਨਾਂ ਤੋਂ ਬਿਨਾਂ ਸੁਣਨਾ, ਕੰਨ ਹੁੰਦਿਆਂ ਹੋਇਆਂ ਇਹਨਾਂ ਦੀ ਦੁਰਵਰਤੋਂ ਨਾ ਕਰਨੀ, ਨਿੰਦਿਆ ਚੁਗਲੀ ਨਾ ਸੁਣਨੀ, ਸੌਖਾ ਕਿਤੇ? ਸ਼ਾਇਦ ਸਾਡੇ ਅੰਦਰ ਓਨਾ ਹੁਲਾਸ ਗੁਰੂ ਦੀ ਗੱਲ ਸੁਣ ਕੇ ਨਾ ਆਉਂਦਾ ਹੋਵੇ ਜਿੰਨਾ ਮਨ ਨੂੰ ਖੇੜਾ ਕਿਸੇ ਦੀ ਨਿੰਦਾ ਸੁਣ ਕੇ ਆਉਂਦਾ। ਗੁਰੂ ਗ੍ਰੰਥ ਸਾਹਿਬ ਨੇ ਜੀਵਤ ਮਰਨ ਦੀਆਂ ਨਿਸ਼ਾਨੀਆਂ ਦੱਸੀਆਂ, ਢੰਗ ਦੱਸਿਆ। ਅੱਖੀਂ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ, ਪੈਰਾਂ ਤੋਂ ਬਿਨਾਂ ਚੱਲਣਾ ਸੌਖਾ ਕਿਤੇ? ਪੈਰਾਂ ਤੋਂ ਬਿਨਾਂ ਚੱਲਣ ਦਾ ਅਰਥ ਹੈ ਪੈਰਾਂ ਨੂੰ ਗਲਤ ਪਾਸੇ ਨਾ ਜਾਣ ਦੇਣਾ, ਪੈਰਾਂ ਰਾਹੀਂ ਗਲਤ ਪਾਸੇ ਨਾ ਜਾਣਾ। ਗਲਤ ਪਾਸੇ ਦੀ ਵਿਆਖਿਆ ਦੀ ਲੋੜ ਨਹੀਂ, ਸਭ ਨੂੰ ਪਤਾ ਹੀ ਹੈ। ਇੱਕ ਕਦਮ ਨੇ ਜਿਹੜੇ ਗੁਰੂ ਘਰ ਵੱਲ ਆਉਂਦੇ ਨੇ, ਇੱਕ ਕਦਮ ਨੇ ਜਿਹੜੇ ਕਲੱਬ ਪੱਬ ਵੱਲ ਜਾਂਦੇ ਨੇ, ਕਦਮ ਤਾਂ ਉਹੀ ਹੈ, ਪਰ ਕਦਮਾਂ ਦੀ ਮੌਤ ਕੀ ਹੈ ਕਿ ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ, ਹੱਥਾਂ ਤੋਂ ਬਿਨਾਂ ਕੰਮ ਕਰਨਾ। ਜਿਹਦੇ ਹੱਥ ਨਹੀਂ ਆ ਕੰਮ ਕਰ ਸਕਦਾ, ਪਰ ਗੁਰਮਤ ਆਖਦੀ ਹੈ कि हथा तू बिना काम कर, तेरे हाथ किसी का माड़ा ना करना, तेरे हाथ किसी का धन ना चुरान, तेरी कलम राही किसी ने नुकसान ना पहुंचे। जीभ बाजों बोलना, जुबान तो बिना बोलना सौखा, जुबान हुंदिया होया गलत ना बोलना, किसी नू माड़ा ना बोलना। इउं जीवत मरना, ये है जींदे जी मरना। मैं एक शब्द तुहाडे सामने होर रख जावां। कबीर आखदा मैं गुंगा हो गया। कबीर गुंगा हुआ बावरा, कहन लगे मैं गुंगा हो गया। तो जे कबीर जी गुंगे सी ते बाणी किवें उच्चारण कीती, भाव गलत बोलण वाले पास्यों मैं गुंगा हो गया। कबीर गुंगा हुआ बावरा, बहरा हुआ कान, कन मेरे बहरे हो गए, कन सुनदे नहीं, गलत गल सुनदे नहीं। ते असी लच्चर पच्चर गीत सुन के लखा रुपये उड़ा दिंदे आ, बड़ी कागरता बड़ी खुशी हुंदी उत्थे। ए पढ़न सुनन वाले मेरे मोहन, सरवनी ए ना सुनाए साकत गीत नाद धुन गावत, साकतां दे गीत मेरे रब जी मैनू सुनाई ना देन। पर अपने घरां दे व्याहां दे हालात वेख लिए। कबीर कहन लगे, कबीर गुंगा हुआ बावरा, बहरा हुआ कान, पांव ते पिंगल पया, पैर मेरे पिघले हो गए, हुण मेरे कदम गलत पासे नहीं चलते। ये दरबार साहब वल आउंदे ने, ये मंजी साहब वल आउंदे ने, हुण मैं कदमां दी दुरवरतों नहीं करदा। इउं जीवत मरना ये है। कबीर गुंगा हुआ बावरा, बहरा हुआ कान, पांव ते पिंगल पया, मारिया सतगुर बाण। हुण बाण टिकाने ते लग जाए, बंदे दी हो जाए मौत, उहदा अंग कोई हिलदा, उहदा अंग किसी हरकत विच हुंदा। हुण बंदे नूं बाण लग्गिया, शरीरक तौर ते मर गया, शरीर दी हरकत खत्म। याद रखियो, जदों मन तीर ते लगदा ना गुरु दे शब्द दा, ते बंदे दे विकारां वाली जिहड़ी जीवन है, विकारां वाला जिहड़ा जीवन है, खत्म हो जांदा। अज गुरु अमरदास पिता फरमाउंदे हन कि हे भाई, गुरु प्रसादी जीवत मरै तां मन ही ते मन मानै। मन फिर मन नाल मन जांदा है, मन मनदा क्यों नहीं है। कह कबीर अब जानिया, जब जानिया तो मन मानिया। कह लगी हुण मेरा मन मन गया, भाव मैं परमात्मा दे नाम नाल विज गया हां।
जिन कौ मन की प्रतीत नाही, नानक से क्या कथ है ज्ञान।
हे नानक, जिन्ना दे मन अंदर मन दी प्रतीत नहीं, भाव मन दे मगर लग के जी रहे ने, मन नू करतार नाल जोड़ के नहीं जी रहे। गुरमत ने एक दृष्टिकोण दिता, जे कहन लगे मन नहीं मनेगा जो मर्जी हो जाए, जिन्नी देर ए अपने मूल नाल नहीं जुड़ेगा। मम्मा मूल गया मन मानै। प्रॉब्लम पता की है कि मन मूल नाल नहीं जुड़ता। शरीर का मूल की है? परमात्मा। हुण मन शरीर नाल जुड़िया है, जिन्ने दिता उहदे नाल नहीं जुड़िया। जिन्नी देर मूल नू नहीं पहचानांगे, मूल नाल नहीं जुड़ांगे, उन्नी देर मन ए बंदगी वाले पासे चंगे पासे पतीजेगा नहीं।
महला तीजा।
तीसरे गुरु अमरदास साहब जी का यह दूसरा श्लोक है।
गुरमुख चित ना लायो, अंत दुख पहुता आए।
जेड़े गुरु दे नाल नहीं जुड़े, गुरु दे चरणा तो टुटे ने, ते जिन्ना दे चित विच रब नहीं है, वो जींदियां भी दुखी, ते शरीर छड्डन तो बाद भी दुखी। मैं दो पंक्तियां तुहाडे नाल बारहवां बाणी विचों सांझियां करां, इक्को ही शब्द विच ने। असी बचन पढ़दे हां, चेत गोविंद आराधिया होवै आनंद घणा, चेत दा महीना चढ़िया रब नूं याद कर, इन्ना सुख मिलेगा जिन्हों बयान नहीं किया जा सकता। घने का अर्थ हुंदा बहुत ज़्यादा। अगे जाके फिर बचन करदे ने इसे शब्द अंदर, जे रब नूं चेते करेगा तो परम सुख, वड्डा सुख जिहड़ा बयान नहीं किया जा सकता। तो याद रखी, जे रब नाल टुटेगा फिर तेरे दुख भी बयान नहीं किए जा सकते। बचन ने चेत गोविंद आराधिया होवै आनंद कणा, सो प्रभ चेतना आवी कितड़ा दुख गणा। रब चेते है परम आनंद है, रब चेते है परम सुकून है। रब चेते नहीं अंदर बेचैनी होएगी, रब चेते नहीं अंदर नू टिकाओ नहीं होएगा। वैसे भी मैं बेनती करा, तुसी देहाती ज्यादा संगत बैठी है, और गुरु ग्रंथ साहब ने भी उस घटना का जिक्र किया, उस एग्जैम्पल नू वरत्या। कह लगे, दोए पुड़ चक्की जोड़ के पीसण आए बेहठ। पुराना समा सी, चक्कियां होंदियां सन, चक्कियां दे दो पुड़ होंदे सी। बाबा नानक साहब कह लगे, चक्की नू किसे ने आके धोता, साफ किया, फिर उहदे विच दाने पाए ते पीसण लग पिया। सारे पिछदे गए, सारे खत्म हुंदे गए। जदों उहदी कणक मुक गई ना, दिनी को ने पीनी सी, की देखदा है भी दो चार दाने किली ना लगे हुए नहीं पिसे। उन्हां दा कुछ नहीं बिगाड़ सके चक्की दे पुड़। दोए पुड़ चक्की जोड़ के पीसण आए बेठ, जो दर रहे से उपरे। याद रखियो, जेड़े प्रभु दे नाम नाल जुड़ जांदे ने वो फिर दुखां दी चक्की विच पिसदे नहीं आ। ते जेड़े फिर गुरु तो टुटे हुंदे ने, अंत ओ बहुत दुखी हुंदे हन।
अंदरों बाहरों अंधिया सुध ना काई पाए।
ओ अंदरों बारे अन्ने हुंदे ने। अन्ना कौन है? सिख सोच दे विच ते अन्ना कोई है ही नहीं। असी ते सूरमा आखदे हां। अन्ना कौन है? अंदले ए ना आखियन जिन मुख लोयन लाहे। अन्ने ओ नहीं आ जिन्ना नू रब ने नेत्र नहीं दिते। अन्ने ते ओ ने जेड़े नेत्रां दे हुंदिया होया भी रब नू गुरु नू नहीं देखते। अंदले ए ना आखियन जिन मुख लोयन लाहे। अंधे सेई नानका जे खसमो कुत्थे जाहे। नितनेम दा गुटका पकड़ के कदी नितनेम कीता ही नहीं। जिन्हां नेत्रां ने कदी गुरु दा दर्शन कीता ही नहीं। हजूर आखदे ने, गुरु चरणा तो टुटे अंदरों भी अन्ने ते बाहरों भी अन्ने हुंदे हन। अंदरों अन्ना बाहरों अन्ना कूड़ी कूड़ी गावै। अंदरों भी अन्ना है, बारी तौर ते भी इहनूं जीवन जीण दा ढंग नहीं, रूहानी जीवन भी कोई नहीं। कह लगे, ओ फिर दुखी हुंदा है।
पंडित तिन की बरकती सब जगत खाए, जो रत्ते हर नाए।
हे पंडित, संबोधन हो गया ना, प्रथाए हो गया ना शब्द। हे पंडित, जेड़े रब नू सिमरदे ने उन्ना दी बरकत नाल जगत खांदा है। आ तुसी शब्द विचार दा आनंद लै रहे हो ना, किस करके? अपने करके। सदियां हो गई गुरु अमरदास साहब नूं इह शब्द उचारण कीते, सदियां हो गई ना। अज भी वह विचार आनंद दे रही है ना, सुख दे रही है ना। घालना एक दी है, ते एक दी घालना सदका कई जिंदगी दा आनंद मानदे ने। मरदाने ने पुछया, बाबा एक जपण वाले दे कारण भी कई तर जांदे ने? बाबा जी कहन लगे, बिल्कुल तरदे ने। एक जपण वाला कईयां दा पार उतारा कर दिंदा। कहन लगा, बाबा मैनूं दसो ते सही किवें? ਸ਼੍ਰੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆਂ ਕਦੀ ਤੂੰ ਬਰਾਤ ਵੇਖੀ ਕਿਸੇ ਦੀ? ਕਹਿਣ ਲੱਗਾ ਬੜੀਆਂ ਵੇਖੀਆਂ ਨੇ। ਬਾਬਾ ਜੀ ਕਹਿਣ ਲੱਗੇ ਬਰਾਤ ਵਿੱਚ ਦੂਲਿਆਂ ਦੀ ਬਰਾਤ ਥੋੜ੍ਹਾ ਹੁੰਦੀ ਹੈ, ਦੂਲਾ ਇੱਕ ਹੀ ਹੁੰਦਾ ਹੈ, ਬਰਾਤੀ ਜ਼ਿਆਦਾ ਹੁੰਦੇ ਨੇ। ਹੁਣ ਇੱਕ ਦੂਲੇ ਦੇ ਕਾਰਨ ਕਈਆਂ ਬਰਾਤੀਆਂ ਨੂੰ ਸਨਮਾਨ ਮਿਲਦਾ ਨਾ, ਜੇ ਇੱਕ ਦੂਲੇ ਦੇ ਕਾਰਨ ਕਈਆਂ ਬਰਾਤੀਆਂ ਨੂੰ ਸਨਮਾਨ ਮਿਲ ਸਕਦਾ, ਇੱਕ ਬੇੜੀ ਵਾਲਾ ਇੱਕ ਮਲਾਹ ਕਈਆਂ ਨੂੰ ਪਾਰ ਕਰ ਸਕਦਾ, ਅਤੇ ਯਾਦ ਰੱਖਿਓ ਇੱਕ ਜੱਪਣ ਵਾਲਾ ਆਪਣੀਆਂ ਕੁੱਲਾਂ ਨੂੰ ਵੀ ਤਾਰ ਸਕਦਾ ਹੈ। ਹੇ ਪੰਡਿਤ, ਉਹਨਾਂ ਦੀ ਬਰਕਤ ਨਾਲ ਸਾਰਾ ਜਗਤ ਰੂਹਾਨੀ ਭੋਜਨ ਪੁੰਚਦਾ ਹੈ ਜਿਹੜੇ ਹਰੀ ਦੇ ਨਾਮ ਨਾਲ ਜੁੜੇ ਹੋਏ ਹਨ।
ਜਿਨ ਗੁਰ ਕੈ ਸ਼ਬਦ ਸਲਾਹਿਆ ਹਰ ਸਿਉ ਰਹੇ ਸਮਾਏ।
ਜਿਨ੍ਹਾਂ ਪ੍ਰਾਣੀਆਂ ਵੀ ਹੇ ਪੰਡਿਤ ਗੁਰੂ ਦੇ ਸ਼ਬਦ ਦੁਆਰਾ ਰੱਬ ਨੂੰ ਸਲਾਹਿਆ, ਉਹ ਸਦਾ ਹੀ ਪਰਮਾਤਮਾ ਦੇ ਵਿੱਚ ਲੀਨ ਹੋ ਗਏ। ਉਹ ਆਖਦੇ ਨੇ ਅਬ ਤੋ ਜਾਏ ਚੜ੍ਹੈ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸ਼ੱਕੈ ਪਛਾਨੀ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ। ਜਿਹੜੇ ਗੁਰੂ ਦੇ ਸ਼ਬਦ ਦੁਆਰਾ ਰੱਬ ਨੂੰ ਸਿਮਰਦੇ ਨੇ ਉਹ ਰੱਬ ਦੇ ਵਿੱਚ ਲੀਨ ਹੋ ਜਾਂਦੇ ਹਨ।
ਪੰਡਿਤ ਦੂਜੇ ਭਾਏ ਬਰਕਤ ਨਾ ਹੋਵਈ, ਨਾ ਧਨ ਪੱਲੇ ਪਾਏ।
ਹੇ ਪੰਡਿਤ ਜੀ, ਮਾਇਆ ਨਾਲ ਪਿਆਰ ਕਰਨ ਨਾਲ ਕਦੀ ਬਰਕਤਾਂ ਨਹੀਂ ਪੈਂਦੀਆਂ। ਮਾਇਆ ਦੇ ਪਿਆਰ ਵਿੱਚੋਂ ਕਦੀ ਪੰਡਿਤ ਰੂਹਾਨੀ ਸੁੱਖ ਨਹੀਂ ਮਿਲਦਾ। ਅਸੀਂ ਪੜ੍ਹਦੇ ਹਾਂ ਨਾ, ਸੁੱਖ ਨਾ ਹੀ ਬਹੁਤ ਹੈ ਧਨ ਖਾਟੈ, ਸੁੱਖ ਨਾ ਹੀ ਪੇਖੈ ਨਿਰਤ ਨਾਟੈ। ਹੁਣ ਤਾਂ ਨਾਟਕ ਚੇਟਕ ਹਰ ਬੰਦਾ ਆਪਣੇ ਹੱਥਾਂ ਵਿੱਚ ਲਈ ਫਿਰਦਾ ਮੋਬਾਈਲ ਦੇ ਰਾਹੀਂ। ਸੁੱਖ ਨਾ ਹੀ ਬਹੁ ਦੇਸ਼ ਕਮਾਏ, ਗੁਰਬਾਣੀ ਦੇ ਇਸ ਸੱਚ ਨੂੰ ਮੰਨਣਾ ਪਏਗਾ ਵੀ ਆਪਣਾ ਦੇਸ਼ ਛੱਡ ਕੇ ਪ੍ਰਦੇਸ਼ਾਂ ਵਿੱਚ ਵੀ ਚਲੇ ਜਾ ਸੁੱਖ ਨਹੀਂ ਮਿਲੇਗਾ। ਸੁੱਖ ਮਿਲੇਗਾ ਅਤੇ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ। ਹੇ ਪੰਡਿਤ, ਨਾਮ ਧੰਨ ਵੀ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਹੀ ਪ੍ਰਾਪਤ ਹੁੰਦਾ ਹੈ।
ਪੜ ਥੱਕੇ ਸੰਤੋਖ ਨਾ ਆਇਓ, ਅਨ ਦਿਨ ਜਲਤ ਵਿਹਾਰ।
ਪੰਡਿਤ ਕੀ ਕਰਦਾ? ਪੜ੍ਹਦਾ ਪੜ੍ਹਦਾ ਥੱਕ ਜਾਂਦਾ ਥੱਕ ਜਾਂਦਾ। ਇੱਕ ਹੈ ਪੰਡਿਤ ਵਿਦਵਾਨ ਹੋਣਾ, ਇੱਕ ਹੈ ਗੁਰਮੁਖ ਹੋਣਾ। ਇੱਕ ਮਿੰਟ ਦੀ ਇੱਕ ਕਵਿਤਾ ਮੈਂ ਭਾਈ ਵੀਰ ਸਿੰਘ ਸਾਹਿਬ ਜੀ ਦੀ ਆਪ ਨਾਲ ਸਾਂਝੀ ਕਰ ਜਾਵਾਂ। ਉਹਨਾਂ ਨੇ ਇੱਕ ਬਚਨ ਕਿਹਾ, ਸਿਰ ਕਚਕੌਲ ਬਣਾ ਹੱਥ ਲੀਤਾ, ਪੜ੍ਹਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁੰਨ ਤੁੰਨ ਕੇ ਭਰਿਆ। ਕਹਿਣ ਲੱਗੇ ਮੈਂ ਆਪਣੇ ਦਿਮਾਗ ਨੂੰ ਠੂਠਾ ਬਣਾ ਲਿਆ ਜੋਗੀ ਵਾਲਾ। ਬੜੀਆਂ ਜਗ੍ਹਾ 'ਤੇ ਗਿਆ, ਯੂਨੀਵਰਸਿਟੀਆਂ ਵਿੱਚ ਗਿਆ, ਮੈਂ ਗਿਆਨ ਦੇ ਨਾਲ ਆਪਣਾ ਦਿਮਾਗ ਦਾ ਠੂਠਾ ਭਰ ਲਿਆ। ਭਰਿਆ ਦੇਖ ਆਫਰਿਆ ਮੈਂ ਸਾਂ, ਜਾਣਾ ਪੰਡਿਤ ਹੋਇਆ, ਟਿਕੇ ਨਾ ਪੈਰ ਜਿਮੀ 'ਤੇ ਮੇਰਾ, ਉੱਚਾ ਹੋ ਹੋ ਤਰਿਆ ਤੁਰਿਆ। ਇੱਕ ਦਿਨ ਇਹ ਕਚਕੌਲ ਲੈ ਗਿਆ ਮੁਰਸ਼ਿਦ ਮੂਹਰੇ ਧਰਿਆ। ਜਿਹੜਾ ਬੰਦਾ ਗਿਆਨ ਇਕੱਠਾ ਕਰਦਾ ਗੁਮਾਨੀ ਹੁੰਦਾ, ਇੱਕ ਜਿਹਨੂੰ ਗਿਆਨ ਹੋ ਜਾਂਦਾ ਉਹ ਪਰਮ ਨਿਮਰਤਾਵਾਨ ਹੁੰਦਾ। ਜਦੋਂ ਕਹਿਣ ਲੱਗੇ ਮੈਂ ਆਪਣਾ ਦਿਮਾਗ ਦਾ ਠੂਠਾ ਗੁਰੂ ਜੀ ਦੇ ਅੱਗੇ ਜਾ ਕੇ ਧਰਿਆ ਨਾ, ਝੂਠ ਝੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ, ਮਲ ਮਲ ਕੇ ਫਿਰ ਧੋਤਾ ਇਸ ਨੂੰ ਮੈਲ ਇਲਮ ਦੀ ਲਾਈ। ਪੰਡਿਤ ਕੌਣ ਹੈ? ਪੰਡਿਤ ਵਾਚੇ ਪੋਥੀਆਂ, ਨਾ ਬੂਝੈ ਵਿਚਾਰ, ਅਨਕੋ ਮੱਤੀ ਦੇ ਚੱਲੇ ਮਾਇਆ ਕਾ ਵਿਓ ਪਾਰ, ਪੜ ਥੱਕੇ ਸੰਤੋਖ ਨਾ ਆਇਓ। ਹੁਣ ਕੋਈ ਗੁੱਸਾ ਨਾ ਕਰੇ, ਜਿੰਨਾ ਵੱਡਾ ਵਿਦਵਾਨ ਓਨੀ ਵੱਡੀ ਭੇਟਾ ਹੁੰਦੀ ਹੈ ਨਾ। ਬਾਬੇ ਨਾਨਕ ਸਾਹਿਬ ਨੇ ਇੱਕ ਗੱਲ ਕਹੀ ਹੈ, ਕਹਿਣ ਲੱਗੇ ਮਨ ਦੇ ਭੁੱਖੇ ਦੀ ਭੁੱਖ ਨਹੀਂ ਮਿਟ ਸਕਦੇ, ਭੁੱਖਿਆਂ ਭੁੱਖ ਨਾ ਉੱਤਰੀ, ਜੇ ਬੰਨਾਂ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੋਵੇ। ਸਿਆਣਪ ਨਾਲ ਵੀ ਸੰਤੋਖ ਨਹੀਂ ਮਿਲਦਾ, ਦਨਾਈ ਭਰੀਆਂ ਗੱਲਾਂ ਕਰਨ ਦੇ ਨਾਲ ਬੰਦਾ ਸੰਤੋਖੀ ਨਹੀਂ ਹੁੰਦਾ। बाबा जी कह लगे संतोख आया नहीं, पंडित पढ़ पढ़ के हार गए हन, ते दिन रात ये पंडित ईरखा दी द्वैशता दी माया मोह दी अग विच जलदे रहिंदे हन।
कूक पुकार ना चुकाई ना संसा विच हो जाए।
जिहड़ा केवल पढ़दा पढ़न नू समर्पित नहीं हुंदा, उहदे अंदरों कूकां पुकारां दौड़ भज कदी खत्म नहीं हुंदी, ਉਹ ਸਹਿਜ ਤੋਂ ਵੀ ਸੱਖਣਾ ਹੁੰਦਾ ਹੈ।
ਨਾਨਕ ਨਾਮ ਵਿਹੂਣਿਆ ਮੋਹ ਕਾਲੈ ਉੱਠ ਜਾਏ।
ਹੇ ਨਾਨਕ, ਜਿਹੜੇ ਨਾਮ ਤੋਂ ਸੱਖਣੇ ਨੇ ਉਹ ਕਾਲਾ ਮੂੰਹ ਲੈ ਕੇ ਜਾਂਦੇ ਨੇ। ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗੇ ਬੈਸਣ ਨਾਹੀਂ ਜਾਏ। ਨਾਮ ਤੋਂ ਹੀਣ ਵਿਕਾਰਾਂ ਦੀ ਕਾਲਖ ਦੀ ਦਾਗ ਲੈ ਕੇ ਜਾਂਦਾ ਹੈ।
ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ।
ਐ ਮੇਰੇ ਪਿਆਰੇ ਪਰਮਾਤਮਾ ਜੀ, ਮੈਨੂੰ ਗੁਰੂ ਸੱਜਣ ਮਿਲਾ ਦਿਓ, ਤਾਂ ਕਿ ਮੈਂ ਗੁਰੂ ਜੀ ਦੇ ਕੋਲੋਂ ਰੱਬ ਦੇ ਘਰ ਦਾ ਮਾਰਗ ਪੁੱਛਾਂ।
ਜੋ ਹਰ ਦੱਸੇ ਮਿਤ ਤਿਸ ਹਉ ਬਲ ਜਾਈ।
ਜਿਹੜਾ ਮੇਰਾ ਗੁਰੂ ਸੱਜਣ ਮਿੱਤਰ ਮੈਨੂੰ ਪਰਮਾਤਮਾ ਦਾ ਰਾਹ ਦੱਸ ਦੇ, ਪਰਮਾਤਮਾ ਨਾਲ ਜੋੜ ਦੇ, ਮੈਂ ਉਹਦੇ ਤੋਂ ਬਲਹਾਰ ਜਾਂਦਾ ਹਾਂ। ਮੈਂ ਤਨ ਮਨ ਕੱਟ ਕੇ ਉਸ ਨੂੰ ਦੇਣ ਲਈ ਤਿਆਰ ਹਾਂ, ਜਿਹੜਾ ਮੈਨੂੰ ਰੱਬ ਦੇ ਮਾਰਗ 'ਤੇ ਤੋਰ ਦੇ। ਗੁਰੂ ਸੱਜਣ
ਗੁਣ ਸਾਂਝੀ ਤਿੰਨ ਸਿਓ ਕਰੀ ਹਰ ਨਾਮ ਧਿਆਈ।
ਮੈਨੂੰ ਮੇਲ ਗੁਰੂ ਦੇ ਪਿਆਰੇ, ਮੈਨੂੰ ਮੇਲ ਗੁਰੂ ਜੀ ਨੂੰ, ਉਹਨਾਂ ਨਾਲ ਮਿਲ ਕੇ ਮੈਂ ਰੱਬ ਦੇ ਗੁਣਾਂ ਦੀ ਸਾਂਝ ਕਰਾਂ। ਗੁਣਾਂ ਦੀ ਸਾਂਝ ਕਰਿਆ ਕਰੋ, ਔਗਣ ਛੱਡ ਦਿਆ ਕਰੋ ਮੇਰੇ ਤੇ। ਐ ਮੇਰੇ ਵਾਹਿਗੁਰੂ ਜੀ, ਕਿਰਪਾ ਕਰੋ ਜੀ।
ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ।
ਹੇ ਹਰੀ ਜੀ, ਮੈਨੂੰ ਗੁਰੂ ਨਾਲ ਮਿਲਾ ਦਿਓ, ਮਹਾਂਪੁਰਖਾਂ ਦੇ ਨਾਲ ਜੋੜ ਦਿਓ, ਮੈਂ ਨਿਤ ਪਰਮਾਤਮਾ ਦੇ ਨਾਮ ਨੂੰ ਸਿਮਰ ਸਕਾਂ, ਮੈਂ ਪਰਮਾਤਮਾ ਦੇ ਚਰਨਾਂ ਵਿੱਚ ਹਮੇਸ਼ਾ ਲਈ ਜੁੜ ਜਾਵਾਂ, ਅਤੇ ਉਹਨਾਂ ਦੇ ਰਾਹੀਂ ਮੈਨੂੰ ਪਰਮਾਤਮਾ ਦੇ ਮੁਬਾਰਕ ਚਰਨਾਂ ਵਿੱਚੋਂ ਸਦੀਵੀ ਸੁੱਖ ਮਿਲ ਜਾਏ।
ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ, ਬਲਿਹਾਰੀ ਸਤਿਗੁਰ ਤਿਸ ਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ, ਬਲਿਹਾਰ ਹਾਂ, ਜਿਨ ਹਰ ਸੋਝੀ ਪਾਈ, ਜਿਨੇ ਮੈਨੂੰ ਗਿਆਨ ਦਿੱਤਾ, ਰੱਬ ਨਾਲ ਜੋੜਿਆ। ਯਾਦ ਰੱਖਿਓ, ਆਪਣਾ ਗੁਰੂ ਆਪਣਾ ਹੁੰਦਾ ਜੀ, ਆਪਣੀ ਮਾਂ ਮਾਂ ਹੁੰਦੀ, ਆਪਣਾ ਹੀ ਪਿਓ ਪਿਓ ਹੁੰਦਾ, ਆਪਣਾ ਹੀ ਗੁਰੂ ਗੁਰੂ ਹੁੰਦਾ। ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ। ਅੰਤਲੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ। ਬਹੁਤ ਬਹੁਤ ਧੰਨਵਾਦ ਆਪ ਸੰਗਤਾਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਭਾਈ ਬਲਜੀਤ ਸਿੰਘ ਜੀ। ਆਓ ਆਖਰੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ।
ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ। ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।